ਅੱਗੇ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਉਚਾਰਨ ਕਰਦੇ ਹਨ।
ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ,
ਆਸਾ ਰਾਗ ਵਿੱਚ ਸ੍ਰੀ ਰਵਿਦਾਸ ਭਗਤ ਜੀ ਦੀ ਬਾਣੀ ਉਚਾਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ।
ਇਹ ਭਗਤ ਜੀ ਸਾਧ ਸੰਗਤ ਜੀ ਕਾਂਸੀ ਵਿੱਚ ਹੀ ਹੋਏ ਹਨ। ਇਹ ਪਿਛਲੇ ਜਨਮ ਜੀ ਰਾਮਾਨੰਦ ਦੇ ਉਪਾਸ਼ਕ ਸਨ। ਰਾਮਾਨੰਦ ਜੀ ਦਾ ਹੁਕਮ ਸੀ ਕਿ ਕਿਸੇ ਚੰਗੇ ਸ੍ਰਿਸ਼ਟਾਚਾਰ ਵਾਲੇ ਪੁਰਖ ਦੇ ਘਰੋਂ ਭਿੱਖਿਆ ਲਿਆ ਕਿ ਮੇਰੀ ਸੇਵਾ ਕਰਿਆ ਕਰਿਓ। ਇਹ ਬ੍ਰਹਮਚਾਰੀ ਸਨ, ਕਬੀਰ ਨਾਮਦੇਵ ਰਵਿਦਾਸ ਸਾਧਕ ਇਹ ਸੇਵਾ ਕਰਦੇ ਹੁੰਦੇ ਸਨ। ਇੱਕ ਸ਼ਾਹੂਕਾਰ ਸੰਤੋਖਾ ਨਾਮ ਵਾਲਾ ਸੀ, ਉਹਦੇ ਘਰ ਵਿੱਚ ਔਲਾਦ ਨਹੀਂ ਸੀ, ਇਹ ਚਮਿਆਰ ਸੀ, ਠੇਕੇਦਾਰ। ਇਹ ਕਿਹਾ ਕਰੇ ਜੀ ਸਵਾਮੀ ਜੀ ਵਾਸਤੇ ਮੇਰੇ ਵਾਸਤੇ ਵੀ ਕਦੇ ਸਿੱਧਾ ਲੈ ਜਾਇਆ ਕਰੋ। ਇਹਨਾਂ ਨੇ ਇੱਕ ਦਿਨ ਬਹੁਤਾ ਮੀਂਹ ਪੈਂਦਾ ਸੀ, ਉਦੋਂ ਕਿਹਾ ਵੀ ਬਾਹਰ ਤਿਲਕ ਜਾਵਾਂਗੇ ਜਾਂਦੇ ਤੋਂ, ਇਹ ਵੀ ਬੜੀ ਬੇਨਤੀ ਕੀਤੀ ਮੇਰੇ ਘਰ ਦਾ ਸਿੱਧਾ ਲੈ ਜਾਓ। ਰਾਮਾਨੰਦ ਨੂੰ ਸਿੱਧਾ ਲਿਆ ਕੇ ਇਹਨਾਂ ਨੇ, ਰਵਿਦਾਸ ਸਾਰਿਆਂ ਦਾ ਆਗੂ ਸੀ, ਸਿੱਧਾ ਲਿਆ ਕੇ ਨਾਮਦੇਵ ਨੂੰ ਪ੍ਰਸ਼ਾਦ, ਭਗਤ ਰਾਮਾਨੰਦ ਜੀ ਨੂੰ ਪ੍ਰਸ਼ਾਦ ਛਕਾਇਆ। ਜਦੋਂ ਪ੍ਰਸ਼ਾਦਾ ਛਕਾਇਆ, ਧਿਆਨ ਨਾ ਲੱਗੇ ਰਾਮਾਨੰਦ ਦਾ, ਕੁੰਨਾ ਹੀ ਕੁੰਨਾ ਦੱਸਣ ਚਮਿਆਰਾਂ ਦੀਆਂ। ਇਹਨੂੰ ਫਿਰ ਸਾਰੇ ਬ੍ਰਹਮਚਾਰੀ ਬੁਲਾਏ, ਕਹਿੰਦੇ ਦੱਸੋ ਵੀ ਕਿਹਦਾ ਅੰਨ ਲਿਆ ਕੇ ਮੈਨੂੰ ਖਵਾਇਆ। ਇਹ ਕਹਿਣ ਸੱਚ ਦੱਸਦਾ ਕਿ ਮਹਾਰਾਜ ਸੰਤੋਖਾ ਨਾਵੇਂ ਠੇਕੇਦਾਰ ਹੈ, ਉਸ ਨੇ ਮਹਾਰਾਜ ਬੇਨਤੀ ਕੀਤੀ ਸੀ, ਉਸ ਦਾ ਭੋਜਨ ਛਕਾਇਆ। ਕਹਿਣ ਲੱਗੇ ਜਾ ਕੇ ਪੁੱਛ ਕੇ ਆਓ ਉਹਦੀ ਕੀ ਕਾਮਨਾ ਸੀ। ਜੋ ਪੁੱਛਣ ਵਾਸਤੇ ਗਏ ਜੀ, ਕਹਿੰਦੇ ਮੇਰੇ ਪੁੱਤਰ ਨਹੀਂ ਹੈ। ਫਿਰ ਰਾਮਾਨੰਦ ਕਹਿੰਦਾ ਪੁੱਤਰ ਤਾਂ ਤੁਹਾਨੂੰ ਹੀ ਬਣਨਾ ਪਊ, ਮੈਂ ਨਹੀਂ ਬਣਨਾ। ਰਵਿਦਾਸ ਕਹਿੰਦਾ ਬਾਬਾ ਮੈਂ ਤੇਰਾ ਸ਼ਰਾਫ ਤਾਂ ਸਹਾਰ ਲੈਂਦਾ, ਉਹਦੇ ਘਰ ਜੰਮ ਪੈਂਦਾ, ਪਰ ਮੇਰਾ ਉਸ ਜਨਮ 'ਚ ਹੀ ਮੇਰੀ ਮੁਕਤੀ ਹੋ ਜੇ। ਕਹਿਣ ਲੱਗੇ ਚੰਗਾ, ਉਸੇ ਜਨਮ 'ਚ ਨਿਹਾਲ ਹੋ ਜਾਏਗਾ। ਇਉਂ ਰਾਮਾਨੰਦ ਜੀ ਦੇ ਸ਼ਰਾਫ ਕਰਕੇ ਰਵਿਦਾਸ ਜੀ ਸੰਤੋਖੇ ਉਸ ਚਮਿਆਰ ਦੇ ਘਰ ਜਨਮ ਧਾਰਿਆ, ਅਤੇ ਫਿਰ ਚਮਿਆਰੀ ਦਾ ਦੁੱਧ ਨਾ ਚੁੰਘਣ। ਰਾਮਾਨੰਦ ਨੇ ਆ ਕੇ ਵਿਦੇਸ਼ਤਾ, ਕਹਿੰਦੇ ਕੁਛ ਨਹੀਂ ਤੇਰਾ ਵਿਗੜਦਾ, ਹੁਣ ਸਿਮਰਨ ਕਰ, ਨਾਮ ਦਾ ਵਿਦੇਸ਼ ਦੇ ਦਿੱਤਾ। ਇਉਂ ਰਵਿਦਾਸ ਜੀ ਮਹਾਰਾਜ ਦੇ ਪਿਆਰੇ ਭਗਤ ਹੋਏ ਹਨ, ਅਤੇ ਸੰਤੋਖੇ ਦੇ ਪੁੱਤਰ ਹੋਏ ਹਨ ਚਮਿਆਰ ਦੇ, ਰਵਿਦਾਸ ਇਹਨਾਂ ਦਾ ਨਾਮ ਸੀ। ਸੋ ਕਾਂਸੀ ਵਿੱਚ ਰਹਿ ਕੇ ਪਰਮੇਸ਼ਰ ਦੀ ਭਗਤੀ ਕਰਦੇ ਰਹੇ ਹਨ। ਬਹੁਤ ਸਾਰੀਆਂ ਭਗਤ ਮਾਲਾ 'ਚ ਇਹਨਾਂ ਦੀਆਂ ਸਾਖੀਆਂ ਹਨ। ਇੱਕ ਸੇਵਕ ਸੀ ਇਹਨਾਂ ਦਾ ਰਵਿਦਾਸ ਜੀ ਦਾ, ਉਹਦਾ ਪੁੱਤਰ ਕੁਸੰਗੀ ਹੋ ਗਿਆ, ਵਕਾਰੀ ਹੋ ਗਿਆ। ਉਸ ਨੂੰ ਰਵਿਦਾਸ ਜੀ ਦੇ ਕੋਲੇ ਲੈ ਕੇ ਆਇਆ ਕਿ ਕਹਿੰਦਾ ਜੀ ਮੇਰੇ ਪੁੱਤਰ ਨੂੰ ਸਮਝਾਓ, ਤਾਂ ਸੁਣ ਕੇ ਰਵਿਦਾਸ ਜੀ ਉਪਦੇਸ਼ ਦਿੰਦੇ ਹਨ। ਇੱਕ ਉਦੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ,
ਪਰਮੇਸ਼ਰ ਦੇ ਅੱਗੇ ਨਾ ਇਹ ਪ੍ਰਾਰਥਨਾ ਕਰਦੇ, ਨਾ ਇਹ ਉਹਨੂੰ ਸਮਝਾਉਂਦੇ ਹਨ। ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀ ਮਲੀਨ, ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਵੇਖ ਭਾਈ, ਮ੍ਰਿਗ ਜਿਹੜਾ ਹੈ ਇਹ ਕੰਡਾ ਹੇੜੇ ਦੇ ਸ਼ਬਦ ਨਾਲ ਮਾਰਿਆ ਗਿਆ, ਅਤੇ ਮੱਛੀਆਂ ਜ਼ਬਾਨ ਦੇ ਸਵਾਦ ਨਾਲ ਕੁੰਡੀ ਨੂੰ ਪਕੜ ਕੇ ਮਾਰੀਆਂ ਗਈਆਂ। ਭਿਰਨ ਭੌਰੇ ਨਾਸਾਂ ਦੀ ਖੁਸ਼ਬੂ ਲੈਂਦੇ ਦੇ ਕਬਲਾਂ ਵਿੱਚ ਹੀ ਪਕੜ ਕੇ ਲੋਕਾਂ ਨੂੰ ਅਰਕਣ ਵਾਲੇ ਕੜਾਹਾਂ 'ਚ ਪਾ ਕੇ ਮਾਰ ਦਿੱਤੇ। ਪਤੰਗ ਪਤੰਗੇ ਦੀਵੇ ਦੀ ਲਾੜ ਨੂੰ ਵੇਖ ਕੇ ਸੜ ਜਾਂਦੇ ਹੈ। ਕੁੰਚੇ ਹਾਥੀ ਜਿਹੜਾ ਹੈ ਇਹ ਹਸਤਨੀ ਕਾਲਬੂਤ ਕੀ ਹਸਤਨੀ ਮਨਵਰ ਚਤੁਰ ਚ ਜਗਦੀਸ਼ ਕਾਮ ਸਵਾਇ ਗਜ ਵਸਪਰੇ ਅੰਕਰ ਸਿਓ ਸੀਸ। ਇੱਕ ਇੱਕ ਵਿਸ਼ੇ ਨੇ,
ਇੱਕ ਦੋਖ ਬਿਨਾਸ਼,
ਇੱਕ ਇੱਕ ਦੋਸ਼ ਵਿਸ਼ੇ ਨੇ ਇਹਨਾਂ ਨੂੰ। ਮਿਰਗ ਨੂੰ ਕੰਨਾਂ ਦੇ ਵਿਸ਼ੇ ਨੇ, ਮੱਛੀ ਨੂੰ ਜਵਾਨ ਦੇ ਸਵਾਦ ਨੇ, ਭੌਰੇ ਨੂੰ ਨਾਸਾਂ ਦੇ ਸਵਾਦ ਨੇ, ਪਤੰਗੇ ਨੂੰ ਰੂਪ ਵੇਖਣ ਦੇ ਰਸ ਨੇ, ਹਾਥੀ ਨੂੰ ਸਪਰਸ਼ ਦੇ ਰਸ ਨੇ। ਇੱਕ ਇੱਕ ਦੋਸ਼ ਦੇ ਨਾਲ ਵਿਨਾਸ਼ ਨਾਸ਼ ਕਰ ਦਿੱਤਾ।
ਪੰਜ ਦੁੱਖ ਅਸਾਧ ਜਾ ਮੈਂ,
ਇਹ ਪੁਰਖ ਤੂੰ ਐਡਾ ਬੈਲੀ ਹੋ ਗਿਆ। ਜਦੋਂ ਇਹ ਜਾਨਵਰ ਇੱਕ ਇੱਕ ਦੋਸ਼ ਨਾਲ ਨਾਸ਼ ਹੋ ਗਏ, ਤੇ ਤੂੰ ਮਨੁੱਖਾਂ ਦੇ ਧਾਰ ਕੇ ਪੰਜ ਦੋਖ ਪੰਜੇ ਸ਼ਬਦ ਵੀ, ਤੂੰ ਵਿਸ਼ਿਆਂ ਦੀਆਂ ਗੱਲਾਂ ਵੀ ਸੁਣਦਾ ਹੈ, ਰੂਪ ਨੂੰ ਵੀ ਵੇਖਦਾ ਹੈ, ਜਵਾਨ ਦੇ ਸਵਾਦ ਵੀ ਸ਼ਰਾਬ ਮਾਸ ਬਿਨਾਂ ਗੱਲ ਹੀ ਨਹੀਂ ਕਰਦਾ, ਤੇ ਅਦਰ ਫਲੇ ਨਾਸਾਂ ਨੂੰ ਲਾਉਣਾ, ਪਰਵਾਨੇ ਵਾਂਗੂ ਦੂ ਰੂਪ ਵੀ ਵੇਖਦਾ ਰਹਿੰਦਾ, ਹਾਥੀ ਵਾਂਗੂ ਸਪਰਸ਼ ਵੀ ਕਰਨਾ ਚਾਹੁੰਦਾ ਹੈ।
ਏਕ ਦੁੱਖ ਬਿਨਾ ਪੰਜ ਪੰਜ ਦੁੱਖ ਅਸਾਧ ਜਾਨ ਹੈ।
ਇਹ ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਰੂਪੀ ਦੋਸ਼ ਨਾ ਸਾਧੇ ਜਾਣ ਵਾਲੇ ਜਿਹੜੇ ਅਸਾਧ ਬਿਮਾਰੀ ਹੈ ਜਿਸ ਵਿੱਚ ਹੈ।
ਜਦੋਂ
ਇੱਕ ਇੱਕ ਵਿਸ਼ੇ ਨੇ ਮਾਰ ਲਏ ਪਿਛਲੇ, ਉਹ ਜਿਹਦੇ ਚ ਪੰਜੇ ਵਿਸ਼ੇ ਹੈ, ਉਸ ਬੰਦੇ ਦੀ ਜਿਉਣ ਦੀ ਕਿੰਨੀ ਆਸ ਕਰਦੇ ਹੋ, ਝੱਟ ਹੀ ਖਤਮ ਹੋ ਜਾਏਗਾ।
ਮਾਧੂ ਅਵਿਦਿਆ ਹਿਤ ਕੀ,
ਫਿਰ ਮਾਇਆ ਦੇ ਪਤੀ ਵਿਦਿਆ ਵਿੱਚ ਫਸਿਆ ਹੋਇਆ ਨੇ, ਅਗਿਆਨੀਆਂ ਨੇ ਇਹਨਾਂ ਪਦਾਰਥਾਂ ਵਿੱਚ ਹਿੱਤ ਕੀਤਾ, ਝੂਠਿਆਂ ਵਿਸ਼ਿਆਂ ਚ।
ਵਿਵੇਕ ਦੀਪ ਮਲੀਨ,
ਇਹ ਗਿਆਨ ਰੂਪੀ ਦੀਵਾ ਇਹਨਾਂ ਦੇ ਅੰਤਾਕਰਨ ਦੇ ਅੰਦਰੋਂ ਮਲੀਨ ਮੈਲਾ ਹੋ ਚੁੱਕਾ ਹੈ, ਜਿਵੇਂ ਚਿਮਨੀ ਜਿਹਦੇ ਮਾੜਾ ਤੇਲ ਹੋਵੇ ਚਿਮਨੀ ਧੂੰਆਂ ਹੀ ਧੂੰਆਂ ਹੋ ਜਾਂਦਾ। ਇਸ ਪ੍ਰਕਾਰ ਬੁੱਧੀ ਰੂਪ ਚਿਮਨੀ ਚ ਜਿਹਦੇ ਕਰਮ ਜਿਹੜੇ ਹੈ ਮਾੜੇ ਹੈ ਭੈੜੇ ਹੈ, ਮਨ ਦੇ ਤੇਲ ਦੀ ਨਿਆਈ ਉਹਨਾਂ ਦੀ ਬੁੱਧੀ ਵੀ ਮਲੀਨ ਹੋ ਜਾਂਦੀ ਹੈ। ਇਉਂ ਗਿਆਨ ਰੂਪੀ ਦੀਵਾ ਜਿਹੜਾ ਮੈਲਾ ਹੋ ਰਿਹਾ ਹੈ।
ਪ੍ਰਹਾਉ ਤ੍ਰਿਗਤ ਜੂਨ ਅਚੇਤ ਸੰਭਵ,
ਤ੍ਰਿਗਤ ਜੂਨ ਤ੍ਰਿਗ ਕਿਹੜੀਆਂ ਜੂਨਾਂ, ਸੱਪ ਚੂਹੇ ਠੂਹੇ ਆਦਿਕ ਇਹਨਾਂ ਦਾ ਜੂਨ ਅਚੇਤ ਸੰਭਵ, ਇਹਨਾਂ ਦਾ ਅਚੇਤ ਭੁੱਲ ਜਾਣਾ ਸੰਭਵ ਬਣ ਸਕਦਾ ਹੈ, ਕਿਉਂਕਿ ਇਹਨਾਂ ਨੇ ਇਹਨਾਂ ਨੂੰ ਸਮਝ ਨਹੀਂ ਹੈ।
ਪੁੰਨ ਪਾਪ ਅਸੂ,
ਨਾ ਇਹਨਾਂ ਨੂੰ ਪੁੰਨ ਦਾ ਸੋਚ ਵਿਚਾਰ ਹੈ ਨਾ ਪਾਪ ਦੀ ਅਸੋਚ ਵਿਚਾਰ ਹੈ। ਇਹ ਪਾਪ ਉਹਦੀ ਵਿਚਾਰ ਚੋਂ ਰਹਿਤ ਹਨਗੇ, ਅਤੇ ਇਸ ਕਰਕੇ ਇਹਨਾਂ ਦਾ ਭੁੱਲਣਾ ਤਾਂ ਬਣਦਾ। ਟੇਢੀਆਂ ਜੂਨਾਂ ਦਾ ਜਿਹੜੇ ਢਿੱਡ ਘਸਾ ਕੇ ਉੱਤਰਨ ਵਾਲੀਆਂ ਤਿਰਵੇ ਟੇਢੀਆਂ ਜੂਨਾਂ ਹੈ, ਇਹਨਾਂ ਦਾ ਅਚੇਤ ਭੁੱਲ ਜਾਣਾ ਇਹਨਾਂ ਵਿਸ਼ਿਆਂ 'ਚ, ਇਹ ਸੰਭਵ ਹੈ, ਇਹ ਬਣ ਸਕਦਾ ਹੈ, ਕਿਉਂਕਿ ਪਾਪ ਪੁੰਨ ਦੀ ਵਿਚਾਰ ਨਹੀਂ ਇਹਨਾਂ ਦੇ ਅੰਦਰ।
ਮਾਨੁਖਾ ਅਵਤਾਰ ਦੁਲੱਭ,
ਤੈਨੂੰ ਤਾਂ ਪਤਾ ਹੈ ਕਿ ਇਹ ਪਾਪ ਹੈ ਪੁੰਨ ਹੈ ਸਾਰਾ, ਤੈਨੂੰ ਗਿਆਨ ਹੈ ਬੰਦਿਆ, ਇਹ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ, ਇਹ ਅਵਤਾਰ ਹੈ ਸਮਝ ਲੈ ਮਨੁੱਖਾ ਜਨਮ 84 ਲੱਖ ਜੂਨ ਚੋਂ, ਇਹ ਬੜਾ ਦੁਰਲੱਭ ਕਠਨ ਤੈਨੂੰ ਪ੍ਰਾਪਤ ਹੋਇਆ ਹੈ।
ਇਹੀ ਸੰਗਤ ਪੋਚ,
ਉਹਨਾਂ ਵਿਸ਼ਿਆਂ ਦੀ ਸੰਗਤ ਚ ਪੈ ਕੇ ਪੋਚ ਨੀਚ ਹੋ ਰਿਹਾ ਤੂੰ, ਜਿਵੇਂ ਉਹ ਜਾਨਵਰ ਮਾਰੇ ਗਏ ਟੇਢੀਆਂ ਜੂਨਾਂ ਵਾਲੇ, ਤੂੰ ਮਨੁੱਖਾ ਜਨਮ ਤੈਨੂੰ ਅਵਤਾਰ ਮਿਲਿਆ ਹੋਇਆ, ਸਾਰੀਆਂ ਜੂਨਾਂ ਸਗਲ ਜੀਵਨ ਮੈਂ ਤੂੰ ਸਿਰ ਧਰਿਆ, ਸਾਰੀਆਂ ਜਿਹੜੀਆਂ ਸਿਰੋਮਣੀ ਕਰਕੇ ਤੈਨੂੰ ਰੱਖਿਆ ਹੋਇਆ ਹੈ, ਐਡੀ ਦੁਰਲੱਭ ਕਠਨ ਦੇ ਫਿਰ ਤੁਸੀਂ ਬਹੁਤੇ ਜੁਗਾ ਰਹੇ ਹੋ, ਮਾਨਸ ਦੇਹ ਲਈ ਦੁਰਲੱਭ ਦੇਹ ਮਿਲੀ ਹੈ, ਉਹਨਾਂ ਵਿਸ਼ਿਆਂ ਦੀ ਸੰਗਤ ਕਰਕੇ ਪੋਚ ਨੀਚ ਹੋ ਰਿਹਾ, ਕਾਮ ਆਦਿਕਾਂ ਦੀ ਕੁਸੰਗਤ ਕਰਕੇ।
ਜੀ ਜੰਤ ਜਹਾਂ ਜਹਾਂ ਲੱਗ,
ਜਿੰਨੇ ਜੀ ਜੰਤ ਛੋਟੇ ਵੱਡੇ ਸੂਖਮ ਸਥੂਲ ਜੀ ਜੰਤ ਹਨ, ਜਹਾਂ ਜਹਾਂ ਲੱਗ,
ਕਰਮ ਕੇ ਬਸ ਜਾ,
ਕਰਮਾਂ ਦੇ ਬਸ ਜਾ ਕੇ ਅੰਤਕਾਲ ਜੋ ਮੰਦਿਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਬਰਬਾਲਾ ਉਤਰੇ, ਅੰਤਕਾਲ ਜੋ ਮਾਇਆ ਲਕਸ਼ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਤੇ ਇਸੇ ਪ੍ਰਕਾਰ ਸਰਬ ਜੂਨ ਬਲਵਾਲਾ ਉਤਰੇ, ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਸ਼ੁਕਰ ਜੋਨ ਬਲਵਾਲਾ ਉਤਰੇ। ਇਸ ਪ੍ਰਕਾਰ ਜੀ ਜਹਾਂ ਜਹਾਂ ਜਿੱਥੇ ਜਿੱਥੇ ਕਰਮ ਉਹਨਾਂ ਦੇ ਹੈ, ਕਰਮਾਂ ਦੇ ਵਸ ਪੈ ਕੇ ਪ੍ਰਲਭ ਅਨੁਸਾਰ ਉੱਥੇ ਜੂਨਾਂ ਚੋਂ ਜਾਂਦੇ ਹਨ, ਛੋਟੇ ਵੱਡੇ ਜਿਹਨੇ ਜੀ ਜੰਤ ਬ੍ਰਹਮਾ ਤੋਂ ਲਾ ਕੇ ਹਨ ਛੋਟੇ ਮੱਛਰ ਤੱਕ।
ਕਾਲ ਫਾਸ ਅਵਧ ਲਾਗੇ,
ਇਹ ਜਿਹੜੀ ਕਾਲ ਦੀ ਫਾਹੀ ਹੈ ਨਾ ਵਧਣ ਵਾਲੀ, ਕੱਟੀ ਨਹੀਂ ਜਾਂਦੀ, ਕੱਟੀ ਨਾ ਕੱਟੇ ਟੂਟਣੇ ਜਾਈ, ਸੱਸ ਆਪਣ ਹੋਏ ਜਗ ਕੋ ਖਾਈ, ਇਹ ਜਿਹੜੀ ਕਿਸੇ ਤੋਂ ਕੱਟੀ ਨਹੀਂ ਜਾਂਦੀ ਕਾਲ ਦੀ ਫਾਹੀ, ਜਾਲ ਵਗੇ ਸਭ ਹੀ ਮਿਰਤ ਕੇ, ਐਸੀ ਕਾਲ ਦੀ ਫਾਹੀ ਚ ਅਵਧ ਨਾ ਕੱਟੀ ਜਾਣ ਵਾਲੀ ਇਹ ਜੀਵ ਤੈਨੂੰ ਲੱਗ ਰਹੀ ਹੈ ਕਿਵੇਂ ਜੀ? ਕਹਿੰਦੇ ਅਵਧ ਲੱਗ ਗਏ, ਅਵਧ ਜਿਹੜੀ ਉਮਰ ਹੈ ਕਿ ਨਹੀਂ, ਇਹ ਉਮਰ ਤੇ ਹੀ ਲੱਗ ਦਿਨ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾਹੀ, ਇਹ ਜਿਹੜੀ ਉਮਰ ਤੈਨੂੰ ਮਿਲੀ ਹੋਈ ਹੈ ਇਹਨੂੰ ਕਾਲ ਦੀ ਫਾਹੀ ਲੱਗੀ ਹੋਈ ਹੈ, ਦਿਨ ਵ ਦਿਨ ਜਿਹੜੀ ਤੇਰੀ ਉਮਰ ਅੰਦਨ ਮੂਸਾ ਲਾਜ ਚੁਕਾਈ, ਦਿਨ ਤੇ ਰਾਤ ਜਿਹੜੇ ਚੂਹੇ ਹੈ ਇਹ ਤੇਰੀ ਉਮਰ ਰੂਪੀ ਲੱਜ ਨੂੰ ਟੁੱਕ ਰਹੇ ਹੈ, ਅਹੀ ਜਿਹੜੀ ਅਵਧ ਉਮਰ ਹੈ ਤੈਨੂੰ ਇਹ ਤੇਰੇ ਸਿਰ ਤੇ ਕਾਲ ਦੀ ਫਾਹੀ ਨਾ ਕੱਟੀ ਜਾਣ ਵਾਲੀ ਅਵਧ ਹੈ, ਇਹ ਲੱਗੀ ਹੋਏ ਚਿੰਬੜੇ ਹੋਏ ਹੋ ਕਾਲ ਦੀ ਫਾਹੀ ਚ,
ਕਛ ਨਾ ਚੱਲੇ ਉਪਾਅ,
ਇਸ ਵਕਤ ਕਾਲ ਦੀ ਫਾਹੀ ਨਾ ਕੱਟੀ ਜਾਣ ਵਾਲੀ ਆ ਚਿੰਬੜੀ, ਉਹਨੂੰ ਕੋਈ ਉਪਾਅ ਨਹੀਂ ਕਰ ਸਕੋਗੇ, ਯਤਨ ਨਹੀਂ ਕਰ ਸਕੋਗੇ।
ਰਵਦਾਸ ਦਾਸ ਉਦਾਸ ਤਜ ਭ੍ਰਮ,
ਰਵਿਦਾਸ ਭਗਤ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਸੰਸਾਰ ਦੇ ਵਿਸ਼ਿਆਂ ਵੱਲੋਂ ਉਦਾਸ ਹੋ ਕੇ ਇਹਨਾਂ ਨੂੰ ਸੱਚ ਮੰਨ ਕਰਕੇ ਜਿਹੜਾ ਤੂੰ ਭੋਗ ਰਿਹਾ ਇਹ ਤੈਨੂੰ ਭਰਮ ਪਿਆ ਹੋਇਆ, ਇਸ ਨੂੰ ਤਿਆਗ।
ਤਪਨ ਤਪ ਗੁਰ ਗਿਆਨ,
ਸਾਰੀਆਂ ਤਪਾਂ ਦੇ ਵਿੱਚੋਂ ਤਪਣੇ ਯੋਗ, ਜਿਵੇਂ ਜਲ ਧਾਰਾ ਕਰਨੀ ਅਤੇ ਧੂਣੀਆਂ ਤਾਉਣੀਆਂ, ਇਹਨਾਂ ਸਾਰਿਆਂ ਤਪਾਂ ਚੋਂ ਸਿਰੋਮਣੀ ਤਪ ਇਹ ਹੈ ਜੋ ਗੁਰੂ ਸਾਹਿਬ ਦਾ ਗਿਆਨ ਧਾਰਨ ਕਰਨਾ, ਸਤਿਗੁਰਾਂ ਦਾ ਗਿਆਨ ਧਾਰਨ ਕਰ ਹਿਰਦੇ ਵਿੱਚ, ਇਹ ਸਾਰੇ ਹੀ ਤਪ ਤਪ ਲੇ ਤਾਂ ਧੂਣੀਆਂ ਵੀ ਤਾ ਲਈਆਂ, ਜਲ ਧਾਰਾ ਵੀ ਕਰ ਲਈ, ਵਰਤ ਵੀ ਰੱਖ ਲਏ, ਸਾਰਿਆਂ ਤਪਾਂ ਚੋਂ ਸਿਰੋਮਣੀ ਤਪ ਹੈ, ਜੋ ਤਪਣੇ ਯੋਗ ਹੈ ਚਿੱਤ ਦੀ ਇਕਾਗਰਤਾ ਕਰਕੇ ਗੁਰੂ ਸਾਹਿਬ ਦਾ ਗਿਆਨ ਧਾਰਨ ਕਰ।
ਭਗਤ ਜਨ ਭੈ ਹਰਨ
ਤੇ ਬੇਨਤੀ ਕਰਨ ਹਾਰ ਹੇ ਪਰਮੇਸ਼ਰ ਆ ਭਗਤਾਂ ਜਿਨ੍ਹਾਂ ਦੇ ਭੈ ਨੂੰ ਹਰਨ ਮੇਟਣ ਵਾਲੇ ਹੋ
ਪਰਮਾਨੰਦ ਕਰੋ ਨਿਦਾਨ
ਹੇ ਪਰਮਾਨੰਦ ਸਰੂਪ ਪਰਮੇਸ਼ਰ ਸਾਨੂੰ ਨਿਦਾਨ ਬਾਲਕਿਆਂ ਨੂੰ ਵੀ ਪਰਮ ਆਨੰਦ ਪ੍ਰਾਪਤ ਕਰੋ ਸਾਡੇ ਵੀ ਭੈ ਨੂੰ ਮੇਟਣਾ ਕਰੋ ਵੱਡਾ ਭਾਰੀ ਆਨੰਦ ਬਖਸ਼ੋ ਸਾਨੂੰ ਜੋ ਕਦੇ ਨਾਸ ਨਾ ਹੋਵੇ ਅਸੀਂ ਨਿਦਾਨ ਮੂਰਖ ਹਾਂ ਸੱਚੇ ਪਾਤਸ਼ਾਹ ਇਹ ਨਿਦਾਨ ਅੰਤ ਦਾ ਵੇਲਾ ਹੈ ਮਨੁੱਖਾ ਜਨਮ ਇਹਦੇ ਚ ਸਾਨੂੰ ਪਰਮ ਆਨੰਦ ਪ੍ਰਾਪਤ ਕਰੋ ਇਹ ਸਾਡੀ ਪ੍ਰਾਰਥਨਾ ਹੈ ਸੱਚੇ ਪਾਤਸ਼ਾਹ ਮੰਨ ਕੇ ਸਾਡੀ ਅਰਦਾਸ ਨੂੰ ਮੰਨ ਕੇ ਸਾਨੂੰ ਨਿਦਾਨ ਬੱਚਿਆਂ ਨੂੰ ਪਰਮ ਆਨੰਦ ਸਰੂਪ ਵਿੱਚ ਲੀਨਤਾ ਕਰੋ ਭਗਤਾਂ ਜਿਨ੍ਹਾਂ ਦੇ ਭੈ ਨੂੰ ਮੇਟਣ ਵਾਲੇ ਪਰਮੇਸ਼ਰ ਸਾਡੀ ਪ੍ਰਾਰਥਨਾ ਹੈ।
ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੰਤ ਤੁਜੀ ਤਨ ਸੰਗਤ ਪ੍ਰਾਨ ਜੀ ਸਾਧੂ ਨਿਵਾਸ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਅੰਤਰਯਾਮੀ ਸਰਬੰ ਪਰਮੇਸ਼ਵਰ ਨੇ ਸਰਗੋਂ ਸੂਰਜ ਧਾਰ ਕੇ ਭਗਤ ਰਵਿਦਾਸ ਜੀ ਨੂੰ ਜੋ ਦਰਸ਼ਨ ਬਖਸ਼ੇ ਹਨ ਉਸ ਵਕਤ ਰਵਿਦਾਸ ਜੀ ਸਨਮੁਖ ਮਹਾਰਾਜ ਦੇ ਅੱਗੇ ਬੇਨਤੀ ਕਰ ਰਹੇ ਹਨ ਕਿ ਮਹਾਰਾਜ ਮੈਨੂੰ ਇਹ ਵਸਤੂਆਂ ਬਖਸ਼ੋ ਆਪ
ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ
ਰਵਿਦਾਸ ਜੀ ਮਹਾਰਾਜ ਦੇ ਸਾਹਮਣੇ ਸਰਗੋਂ ਸੂਰਜ ਧਾਰ ਕੇ ਜਦੋਂ ਖੜੇ ਹਨ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੀ ਮੈਂ ਆਪਦੇ ਅੱਗੇ ਇਹ ਚੀਜ਼ਾਂ ਨੂੰ ਮੰਗਦਾ ਹਾਂ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ ਇਹ ਦੇਵਾਂ ਦੇ ਦੇਵ ਇਹ ਪ੍ਰਕਾਸ਼ਕਾਂ ਦੇ ਪ੍ਰਕਾਸ਼ ਪਰਮੇਸ਼ਰ
ਸੰਤ ਤੁਜੀ ਤਨ ਸੰਗਤ ਪ੍ਰਾਨ
ਮੇਰੀ ਸੰਤ ਮਾਰਾ ਤੁਜੀ ਤੇਰੇ ਸੰਤ ਹਨ ਸੱਚੇ ਪਾਤਸ਼ਾਹ ਉਹ ਤੇਰੇ ਤਨ ਸਰੀਰ ਹੀ ਹੈ ਤੇਰਾ ਸੱਚੇ ਪਾਤਸ਼ਾਹ ਜਿਹੜੇ ਸੰਤ ਹਨ ਉਹ ਜਿਹਾ ਜਿਹਾ ਤੂੰ ਹੈ ਉਹ ਹੈ ਤੇਰਾ ਸਰੀਰ ਸੰਤ ਹਨਗੇ ਤਨ ਨੌ ਪੁੱਤਰਾਂ ਦਾ ਹੈ ਪੁੱਤਰ ਵਿੱਚ ਤੇ ਪਿਤਾ ਵਿੱਚ ਫਰਕ ਨਹੀਂ ਹੁੰਦਾ ਸੰਤ ਤੇਰੇ ਮਾਰਾ ਪੁੱਤਰ ਹਨਗੇ ਅਤੇ ਤਨ ਤੇਰਾ ਸਰੂਪ ਹਨਗੇ ਤਨ ਨੌ ਪਿਆਰੇ ਹਨਗੇ ਤੇਰੇ ਸੰਤ ਜਿਹੜੇ
ਸੰਗਤ ਪ੍ਰਾਨ
ਉਹਨਾਂ ਦੀ ਸੰਗਤ ਮਾਰਾ ਮੇਰੇ ਪ੍ਰਾਣ ਹਨ ਮੇਰੇ ਪ੍ਰਾਣ ਉਹਨਾਂ ਦੀ ਸੰਗਤ ਵਿੱਚ ਵਗਦੇ ਹਨ ਕਿਰਪਾ ਕਰੋ ਮੇਰੀ ਪ੍ਰਾਣਾਂ ਨਾਲ ਪਿਆਰੀ ਉਹਨਾਂ ਦੀ ਸੰਗਤ ਹੈ ਕਿਰਪਾ ਕਰਕੇ ਜਿਹੜੀ ਤੇਰੀ ਸੰਗਤ ਹੈ ਉਹ ਮੇਰੇ ਪ੍ਰਾਣਾਂ ਨਾਲ ਪਿਆਰੇ ਹਨ
ਸਤਿਗੁਰ ਗਿਆਨ ਜਨ ਸੰਤ ਦੇਵਾ ਦੇਵ
ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰਾਂ ਦੀ ਪ੍ਰਾਪਤੀ ਕਰਕੇ ਸਤਿਗੁਰਾਂ ਦਾ ਜੋ ਬਖਸ਼ਿਆ ਗਿਆਨ ਹੈ ਅਪਰੋਹ ਗਿਆਨ ਉਸ ਨੂੰ ਜਾਣ ਲਈਦਾ ਜਿਹਨਾਂ ਸੰਤਾਂ ਨੇ ਉਸ ਸਤਿਗੁਰਾਂ ਦੇ ਗਿਆਨ ਦੁਆਰਾ ਉਸ ਬ੍ਰਹਮ ਨੂੰ ਜਾਣਿਆ ਹੈ ਉਹ ਸੰਤ ਦੇਵਾ ਦੇਵ ਉਹ ਪੂਜਕਾਂ ਦੇ ਵੀ ਪੂਜਕ ਸੰਤ ਹੈ ਅਤੇ ਉਹ ਦੇਵਤਿਆਂ ਦੇ ਵੀ ਦੇਵਤੇ ਪੂਜਨੀਕ ਸੰਤ ਹਨ ਉਹ ਦੇਵ ਪ੍ਰਕਾਸ਼ ਰੂਪ ਦੇ ਪ੍ਰਕਾਸ਼ ਰੂਪ ਦੇ ਉਪਾ ਕਰਕੇ ਦੇਵਾ ਪ੍ਰਕਾਸ਼ ਰੂਪ ਪਾ ਕੇ ਦੇਵ ਪ੍ਰਕਾਸ਼ ਰੂਪ ਸੰਤ ਹਨਗੇ ਪ੍ਰਕਾਸ਼ਕਾਂ ਦੇ ਚੰਦ ਸੂਰਜ ਆਦਿਕਾਂ ਦਾ ਜਿਹੜਾ ਪ੍ਰਕਾਸ਼ਕ ਬ੍ਰਹਮ ਹੈ ਉਹਦਾ ਰੂਪ ਸੰਤ ਹਨ ਦੇਵਾ ਰਾਜਿਆਂ ਦੇ ਰਾਜੇ ਸੰਤ ਹਨ
ਸੰਤ ਜੀ ਸੰਗਤ ਸੰਤ ਕਥਾ ਰਸ
ਹਜ਼ੂਰ ਸਾਨੂੰ ਖਰੀਦ ਕਰਕੇ ਸੰਤ ਜੀ ਸੰਗਤ ਕੀ ਅਰਥ ਕੀ ਕਰਨਾ ਸੰਤਾਂ ਦੀ ਸੰਗਤ ਮਖਸ਼ੋ ਮਹਾਰਾ ਸਰੀਰ ਕਰਕੇ ਜਿਹਨਾਂ ਸਾਸ ਦੇ ਰਾਸ ਨਾਲ ਵਿਸਰ ਹੈ ਹਰ ਨਾਮੋ ਮਨ ਮਨ ਤੋ ਧਨ ਸੇਈ ਨਾਨਕਾ ਪੂਰਨ ਸੇਈ ਸੰਤ ਤੇ ਸੰਤਾਂ ਦੀ ਸੰਗਤ ਬਖਸ਼ੋ ਸਰੀਰ ਕਰਕੇ ਸਾਨੂੰ
ਸੰਤ ਕਥਾ ਰਸ
ਸਰਵਣਾ ਕਰਕੇ ਸੰਤਾਂ ਮਹਾਤਮਾ ਦੀ ਕਥਾ ਸਰਵਣ ਕਰੀਏ ਕਥਾ ਦੇ ਵਿੱਚ ਰਸ ਸਾਡਾ ਪ੍ਰੇਮ ਹੋਵੇ ਹਰ ਵਕਤ ਕਥਾ ਸੰਤਾਂ ਦੀ ਕਸਮ ਕਰਦੇ ਰਹੀਏ ਰਸਮਾਂ ਨਾਲ ਤੇ ਕੰਨਾਂ ਨਾਲ ਸੰਤਾਂ ਭਗਤਾਂ ਤੋਂ ਵਾਹਿਗੁਰੂ ਤੇਰੀ ਕਥਾ ਸੁਣੀਏ ਉਹ ਕਥਾ ਸੁਣ ਕੇ ਸਾਨੂੰ ਰਸ ਪ੍ਰਾਪਤ ਹੋਵੇ ਪ੍ਰੇਮ ਪੈਦਾ ਹੋਵੇ ਅਸੀਂ ਬਖਸ਼ੇ ਕਰੋ
ਸੰਤ ਪ੍ਰੇਮ ਮਾਝਾ ਦੀਜਾ ਦੇਵਾ ਦੇਵ
ਸੰਤਾਂ ਦੀ ਕਥਾ ਦਾ ਰਸ ਸਾਡੇ ਅੰਦਰ ਹੋਵੇ ਸੰਤਾਂ ਦੀ ਜੋ ਕਥਾ ਕੀਤੀ ਹੋਈ ਤੇਰੇ ਸਰੂਪ ਦੇ ਨਿਰਣੇ ਦੀ ਉਹਦਾ ਆਨੰਦ ਸਾਨੂੰ ਪ੍ਰਾਪਤ ਹੋਵੇ फिर होर की मंगदे हो?
संत प्रेम माझ दीजै देवा
दे प्रकाशां दे प्रकाश तो ब्रह्म संतां दा माझ है ना हिरदे विच साडे हिरदे च प्रेम संतां दा बख्शो महाराज साध संगत दा साडे हिरदे च भी प्रेम होवे माझ है ना हिरदे दा करना विचारे दा विचकार हिरदा ही है साडे हिरदे दे अंदर महाराज हे प्रकाशां दे प्रकाश संतां दा प्रेम बख्शो
रहाओ संत आचरण संत चो मार्ग
संत महात्मा जिहड़ा आचरण करदे है किसी आदमी दोषी आदमी कमजोर होवे उस दे औगुण कीतियां नूं क्षमा कर देना माफ कर देना जे बेअदबी करे संत दी कोई ते संत उहदा भला ही लोचदे हन किसी का बुरा नहीं
संत चो मार्ग
संत चो ना को अर्थ करना संत महात्मा का मार्ग भी बख्शो मार्ग संत भगती साहब ज्ञान दे विच चल रहे है ब्रह्म ज्ञान दे विच हर वक्त चल रहे है सो हमेशा लिए भाव भगती करके परमेश्वर के ज्ञान विच स्थित रहिंदे हन यह संत महात्मा का मार्ग है जो ब्रह्म ज्ञान के रस्ते चल रहे हैं ये सानू रस्ता बख्शो जिस करनी विच संत भगत ज्ञान भगती सहित ज्ञान जुड़े हुए है भगती तो क्यों करते मन की चंचलता गुआन वास्ते ये ज्ञान विच स्थित होंगे हैं ये मार्ग है संतां दा
संत च ओलग
ओलगनी उन्हां दी दासी मेरे शरीर नूं बनाओ महाराज असि संत महात्मा के जेडे दासां दे दास है उन्हां दी दासी अपनी बुद्धि नूं बनाना करिए ऐसी कृपा करो संत च ओलग ओ लगनी ओल साध संगत जी अरबी दे विच सुंदर दा नाम है जेड़ी संतां नूं सुंदर लगन लगी है ना तेरी भगती दी ओ लगन लग ओ लगनी ओ सानू भी सुंदर लगन लग जे सच्चे पातशाह हर वक्त तेरी लगन विच सुंदर लगन विच लगे रहिए भाव भगती आप जिवें संत भगत करदे है इवें उस प्रेम दी लगन सानू भी सुंदर लगन लग जावे ओ लग ओ लगनी अमृतसर दा पाठ है ओ लगन जिहड़ी संतां नूं लगी है ओ लगनी ओ सानू भी लगन प्रेम दी लगन लग जावे
और एक मांगो भगत चिंता मन
और एक मांगो भगत चिंता मन होर भी एक मंगदे हां आपदे पास की मंगदे हो हे चिंता मनी सारियां मन दियां चितवणियां पूरियां कर देण वाले परमेश्वर आपदी भगती मंगदे हां कोई जिमीदार सी उस नूं गर्मी दे नाल तपाया होया छोटी जी किकर दे हेठां बैठ गया उत्थे रेता फरोलन लग गया रेते विच चिंतामणी उहनूं प्राप्त हो गई चिंतामणी नूं प्राप्त करके उहनूं पल्ले बन्न ली चिंतामणी ते कहण लगा वी गाढ़ी छां दी तां आराम ही कर लैंदे उसे वेले गाढ़ी छां हो गई चिंतामणी च फल होया कि जे उह चितवी उह चीज प्राप्त हो जांदी है उस नूं गाढ़ी छां प्राप्त हो गई जिस वक्त चिंतामणी करके गाढ़ी छां हो गई फिर कहिंदे वी तलाह होवे तां नहा ही लैंदे तलाब बन गया उसे वेले इशनान करन लग गया फिर कहिंदे जे कौंटा हुंदे विच सैल ही कर लैंदे उसे तरह तलाब दे विच बेड़ी जी कौंटा मिल गया उहदे चढ़ के सैल करन लग गया फिर कहिंदा मकान हुंदे तां इत्थे आराम ही करदे मकान भी बन गए ਉਹ ਕੌਂਟੇ ਤੇ ਚੜਿਆ ਹੋਇਆ ਉਹ ਸੈਲ ਕਰਦਾ ਫਿਰਦਾ ਜਿਹੜੀ ਜਿਹੜੀ ਚਿਤਵਣੀ ਕਰਦਾ ਕਹਿੰਦਾ ਵੀ ਰੱਬ ਤਾਂ ਬੜਾ ਖੁਸ਼ ਹੋਇਆ ਜੱਟਾ ਤੇਰੇ ਤੇ ਤੇਰੀਆਂ ਚਿਤਵਣੀਆਂ ਪੂਰੀਆਂ ਕਰੀ ਜਾਂਦਾ ਇਉਂ ਕਰਦਾ ਦਿਲ ਚ ਪਰ ਉਹ ਚਿੰਤਾਮਣੀ ਦੇ ਪ੍ਰਤਾਪ ਨੀ ਸਮਝਦਾ ਜਿਹੜੀ ਪੱਲੇ ਬੰਨੀ ਹੋਈ ਹੈ ਉਹ ਫਿਰ ਉਹਦੇ ਕੋਈ ਕਰਮਾਂ ਦੀ ਹਾਰ ਦੇਣ ਵਾਸਤੇ ਕਾਂ ਆ ਗਿਆ ਕਾਂ ਤਲਾ ਤੇ ਆ ਕੇ ਪਾਣੀ ਪੀਣ ਲੱਗਾ ਕਾਂ ਦਾ ਸੁਭਾਵ ਹੈ ਢੀਠ ਹੈ ਤਾਹਾਂ ਨੂੰ ਬਾਹਾਂ ਚੱਕੇ ਉੱਡ ਜਾਏ ਕਾਵਾਂ ਕਹਿੰਦਾ ਰੱਬ ਦੀ ਨਦੀ ਤੇ ਪਾਣੀ ਪੀ ਮੇਰੇ ਤਲਾਅ ਤੇ ਪਾਣੀ ਨਾ ਪੀ ਉਹ ਕਰੀ ਜਾਵੇ ਉਹ ਕਾਂ ਨਾ ਉੱਡਿਆ ਫਿਰ ਉਹਨੂੰ ਕੀ ਕੀਤਾ ਉਹ ਜਿਹੜੀ ਚਿੰਤਾਮਣੀ ਮਣਕਾ ਬੰਨਿਆ ਸੀ ਪੱਲੇ ਉਹਨੂੰ ਹੱਥ ਵਿੱਚ ਖੋਲ ਕੇ ਲੈ ਕੇ ਚਲਾ ਕੇ ਕਾਂ ਵੱਲ ਮਾਰਿਆ ਜਦੋਂ ਚਿੰਤਾਮਣੀ ਹੱਥ 'ਚ ਛੁੱਟ ਗਈ ਨਾ ਉੱਥੇ ਕਾਂ ਨਾ ਤਲਾਅ ਨਾ ਮੰਦਰ ਉਸੇ ਸੁੱਕੀ ਜਿਹੀ ਕਿੱਕਰ ਦੇ ਹੇਠਾਂ ਬੈਠਾ ਆਪਣੇ ਆਪ ਨੂੰ ਵੇਖਿਆ ਇਸੇ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ੁਰ ਦੀ ਜਿਹੜੀ ਭਗਤੀ ਹੈ ਚਿੰਤਾਮਣੀ ਦੀ ਨਿਆਈ ਹੈ ਕਈਆਂ ਪੁਰਖਾਂ ਦਾ ਇਹ ਖਿਆਲ ਹੈ ਪਰਮੇਸ਼ੁਰ ਦਾ ਭਜਨ ਤਾਂ ਕਰਦੇ ਸਾਡੇ ਤਲਾਅ ਲੱਗ ਜਾਣ ਉਹਨਾਂ ਦੇ ਤਲਾਅ ਲੱਗ ਜਾਂਦੇ ਹੈ ਕੋਈ ਕਹਿੰਦਾ ਮੇਰੇ ਬਾਗ ਲੱਗ ਜਾਣ ਬਾਗ ਲੱਗ ਜਾਂਦੇ ਹੈ ਕੋਈ ਕਹਿੰਦਾ ਲੋਕ ਮੇਰੀ ਵਡਿਆਈ ਕਰਨ ਉਹਨਾਂ ਦੀ ਵਡਿਆਈ ਹੋਣ ਲੱਗ ਜਾਂਦੀ ਹੈ कोई कहिंदा मैनू माया बहुत ही आवे लखां दे रुपये उन्हां दे बैंकां जमा हो जांदे है इह आउण लग जांदी है अते जदों महाराज दा भजन रूपी चिंतामणि छड वेंदे है उदों ओहे जे वेखी दे फिर खाली दे खाली रह जांदे है ਉਹ ਪਰਮੇਸ਼ਰ ਦੀ ਚਿੰਤਾਮਣੀ ਭਗਤੀ ਦਾ ਪ੍ਰਤਾਪ ਨਹੀਂ ਸਮਝਦੇ ਹਨ ਉਹ ਰਵਿਦਾਸ ਜੀ ਕਹਿੰਦੇ ਹਨ ਪਰਮੇਸ਼ਰ ਦੇ ਅੱਗੇ
ਔਰ ਇੱਕ ਮੰਗੋ ਭਗਤ ਚਿੰਤਾ
ਹੇ ਮਹਾਰਾਜ ਔਰ ਹੋਰ ਇੱਕ ਚੀਜ਼ ਮੰਗਦੇ ਹੈ ਇਹ ਚਿੰਤਾ ਮਨ ਦੀਆਂ ਪੂਰੀਆਂ ਕਰਨ ਵਾਲੇ ਪਰਮੇਸ਼ਰ ਆਪਦੀ ਭਗਤੀ ਹਰ ਵਕਤ ਕਰਦੇ ਰਹੀਏ ਇਹ ਚਿੰਤਾਮਣੀ ਦੀ ਨਹੀਂ ਆਈ ਹੈ ਮਨ ਦੀਆਂ ਚਿਤਵਣੀਆਂ ਪੂਰੀਆਂ ਕਰਨ ਵਾਲੀ
ਜਣੀ ਲਖਾਵਹੋ ਆ ਸੰਤ ਪਾਪੀਸਣ
ਹੋਰ ਮਾਰੇ ਆਪਦੇ ਪਾਸੋਂ ਇੱਕ ਮੰਗਦੇ ਹਾਂ ਜਣੀ ਲਖਾਓ ਅਸੰਤ ਪਾਪੀਸਣ ਅਸੰਤ ਜਿਹੜੇ ਅਨਾੜੀ ਹੈ ਅਸੰਤ ਅਨਾੜੀ ਕਦੇ ਨਾ ਬੂਝੇ ਜਿਹਦੇ ਚ ਸੰਤਪਣਾ ਨਹੀਂ ਸਾਸ ਜੋ ਹਰ ਗੁਣ ਗੁਣ ਹਰ ਜਾ ਸੁਣੇ ਨਾ ਹਰ ਗੁਣ ਗਾਵੇ ਬਤ ਨਹੀਂ ਅਸਮਾਨ ਗਰਾਵੇ ਜਿਹੜੇ ਨਾ ਮਾਰਾ ਜਸ ਕਰਦੇ ਹੈ ਨਾ ਸੁਣਦੇ ਹੈ ਗੱਲਾਂ ਹੀ ਜਿਹੀਆਂ ਮਾਰਦੇ ਅਸਮਾਨ ਦੀਆਂ ਟਾਕੀਆਂ ਲਾ ਦਿੰਦੇ ਹੈ ਐਸਾ ਝੂਠ ਬੋਲਦੇ ਹਨ ਐਸੇ ਜਿਹੜੇ ਅਸੰਤ ਪੁਰਖ ਹੈ ਉਹ ਜਿਹੜੇ ਉਹਨਾਂ ਦਾ ਸੱਚੇ ਪਾਤਸ਼ਾਹ ਜੀ ਉਹ ਪਾਪੀਸਣ ਪਾਪ ਹੀ ਇਹਨਾਂ ਨੂੰ ਈਸਣ ਨਾਂ ਪਿਆਰਾ ਹੈ ਪਾਪ ਹੀ ਇਹਨਾਂ ਨੂੰ ਇਸ਼ਟ ਹੈ ਉਹਨਾਂ ਅਸੰਤਾਂ ਦੇ ਤਾਂ ਹੀ ਜਣੀ ਲਿਖਾਓ ਮਤ ਲਿਖਾਓ ਕਦੇ ਮਾਰਾ ਉਹਨਾਂ ਦੇ ਦਰਸ਼ਨ ਨਾ ਹੋਣ ਜਿਹਨਾਂ ਨਾਲ ਮਿਲ ਕੇ ਤੂੰ ਭੁੱਲ ਜਾਵੇਂ ਐਸੀ ਕਿਰਪਾ ਦ੍ਰਿਸ਼ਟੀ ਕਰੋ ਇਹ ਵੀ ਮੰਗਦੇ ਹੈ ਕੋਈ ਸੰਗੀਆਂ ਆਦਮੀਆਂ ਦੀ ਕਰੇ ਸਾਨੂੰ ਵੇਖਣਾ ਨਿਗਾਹ ਵਿੱਚ ਨਾ ਪਵੇ ਇਹ ਕਿਰਪਾ ਕਰੋ ਲਿਖਾਇਓ ਨਾ ਉਹਨਾਂ ਨੂੰ ਜਿਹੜੇ ਅਸੰਤ ਅਨਾੜੀ ਕਦੇ ਨਾ ਸੂਝੇ ਅਤੇ ਪਾਪੀ ਇਹ ਜਿਹੇ ਸਣ ਦੀ ਨਹੀਂ ਆਏ ਜਿਵੇਂ ਸਣ ਜਿਹੜੀ ਹੈ ਪਹਿਲਾਂ ਆਪਣੇ ਆਪ ਨੂੰ ਗਰਨੇ ਬਣਾ ਕੇ ਉਸ ਨੂੰ ਛੱਪੜਾਂ 'ਚ ਦੱਬ ਦੱਬ ਕੇ ਜਦੋਂ ਉੱਠਿਆਉਂਦੀ ਹੈ ਸਣ ਦੇ ਉੱਤੋਂ ਜਿਹੜੀ ਛਿੱਲ ਜੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਖਲੋ ਦੇੜ ਲੈਂਦੀ ਹੈ ਜਿਹੜੀ ਹੈ ਆਪਣੇ ਸਣ ਅਤੇ ਫਿਰ ਲੋਕਾਂ ਨੂੰ ਰੱਸੇ ਬੰਨ ਕੇ ਬੰਨਣ ਵਾਲੀ ਬਣ ਜਾਂਦੀ ਹੈ ਇਸੇ ਪ੍ਰਕਾਰ ਜਿਹੜੇ ਐਸੇ ਅਸੰਤ ਪੁਰਖ ਹੈ ਨਾ ਪਾਪੀ ਉਹਨਾਂ ਨੂੰ ਪਾਪ ਹੀ ਇਸ ਇਸ਼ਟ ਹੈ ਪਿਆਰਾ ਹੈ ਉਹ ਸਣ ਵੀ ਨਹੀਂ ਆਏ ਹਨਗੇ ਪਹਿਲਾਂ ਤਾਂ ਆਪ ਪਾਪ ਕਰਕੇ ਆਪਦੀ ਛਿੱਲ ਪੁਲਿਸ ਤੋਂ ਕੁਟਾ ਪਾ ਲਈ ਸਵੰਨੀਆਂ ਮਾਰ ਤੇ ਇਸ ਪ੍ਰਕਾਰ ਆਪਦੀ ਛਿੱਲ ਲੁਹਾ ਲੈਂਦੇ ਹੈ ਅਤੇ ਫਿਰ ਲੋਕਾਂ ਨੂੰ ਫਸਾ ਫਸਾ ਕੇ ਕੈਦ ਕਰਾਉਣਾ ਕਿਸੇ ਨੂੰ ਮਰਵਾ ਦੇਣਾ ਇਹ ਹੋਰਨਾਂ ਨੂੰ ਬੰਨਣ ਰੂਪੋ ਕੇ ਰੱਸੇ ਬਣ ਕੇ ਇਹ ਦੁੱਖ ਦਿੰਦੇ ਹੈ ਇਹ ਜਿਹੜੇ ਅਸੰਤ ਆਦਮੀ ਹੈ ਸਣ ਵੀ ਨਹੀਂ ਆਈ ਪਾਪੀ ਹਨਗੇ ਆਪ ਉਧੜੇ ਹੋਏ ਆ ਹੋਰਨਾਂ ਦੇ ਤਾਂ ਹੀ ਬੰਨਣ ਪਾਉਣ ਵਾਲੇ ਹਨ ਉਹਨਾਂ ਨੂੰ ਜਣੀ ਮਤ ਮਹਾਰਾ ਲਿਖਾਇਓ ਸਾਨੂੰ ਉਹਨਾਂ ਦਰਸ਼ਨ ਨਾ ਕਰਾਇਓ ਇਸੀ ਕਿਰਪਾ ਕਰੋ ਇਹ ਤੁਹਾਡੇ ਅੱਗੇ ਪ੍ਰਾਰਥਨਾ ਹੈ ਅਤੇ ਪਾਪੀ ਸਣ ਪਾਪੀ ਆਦਮੀ ਸਣ ਵੀ ਨਹੀਂ ਆਈ ਹੈ ਸਣ ਦੇ ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਜੇ ਕੁੱਟ ਕਰਕੇ ਕਾਗਜ਼ ਬਣਾਏ ਜਾਣ ਜਾਂ ਸਣ ਦੇ ਤੱਪੜ ਬਣਾਏ ਜਾਣ ਉਹ ਫਿਰ ਸੰਗਤ ਵਿੱਚ ਵਿਛਾਏ ਜਾਣ ਫਿਰ ਤੱਪੜਾਂ ਨੂੰ ਝਾੜਨ ਵਾਲੇ ਜਦੋਂ ਧੂੜ ਲੈਂਦੇ ਹੈ ਉਹਨਾਂ ਦੇ ਪਾਪ ਨਸ਼ਟ ਹੋ ਜਾਣਗੇ ਇਸ ਪ੍ਰਕਾਰ ਕੁਸੰਗੀ ਆਦਮੀ ਕੋਈ ਭਾਵੇਂ ਸਣ ਦੀ ਨਹੀਂ ਆਈ ਹੈ ਜੇ ਉਹ ਸਾਧ ਸੰਗਤ ਦੇ ਥੀ ਉਪਵਾਹੀ ਦੱਬ ਜੇ ਸਾਈਂ ਲੋੜੇ ਸਭ ਇੱਕ ਛਿੱਜਿਆ ਬਿਆ ਲਤਾੜੀਏ ਤਾਂ ਸਾਈਂ ਦੇ ਦਰਵਾੜੀਏ ਜੇ ਫਰੀਦ ਨੇ ਕਿਹਾ ਸੰਗਤ ਦੇ ਚਰਨਾਂ ਦੀ ਦੱਬ ਬਣ ਜਾ ਉਹਦੀ ਸਫ਼ ਬਣਾ ਲੈਂਦੇ ਹੈ ਅਤੇ ਸੰਗਤ ਵਿੱਚ ਵਿਛਾਈ ਜਾਂਦੀ ਹੈ ਅਤੇ ਕੋਈ ਕੱਟੀ ਜਾਂਦਾ ਹੈ ਕੋਈ ਲਤਾੜੀ ਜਾਂਦਾ ਹੈ ਫਿਰ ਉਹ ਮਸੀਤ 'ਚ ਬਣਦੇ ਟਿਕਾਣੇ ਬਣਦੀ ਹੈ ਇਵੇਂ ਸਾਧ ਸੰਗਤ ਜੀ ਕੋਈ ਕੱਟੀ ਜਾਵੇ ਅੰਗ ਕੱਟੀ ਜਾਵੇ ਅਤੇ ਕੋਈ ਲਤਾੜੀ ਜਾਵੇ ਨਿੰਦਿਆ ਕਰੀ ਜਾਵੇ ਅਤੇ ਇਸ ਪ੍ਰਕਾਰ ਤੂੰ ਨਿਮਰਤਾ ਦੇ ਨਾਲ ਬਣ ਜਾ ਦੱਬ ਦੀ ਨਹੀਂ ਆਈ ਸਣ ਦੀ ਸਫ ਦੀ ਨਹੀਂ ਆਈ ਅਤੇ ਦਰੀ ਦੀ ਨਹੀਂ ਆਈ ਜਾਂ ਪੱਟੀ ਦੀ ਨਹੀਂ ਆਈ ਫਿਰ ਸਾਈਂ ਦੇ ਦਰ ਸੰਗਤ 'ਚ ਪ੍ਰਵੇਸ਼ ਕੀਤਾ ਜਾਏਗਾ ਇਉਂ ਨਿਹਾਲ ਹੋ ਜਾਏਗਾ ਇਉਂ ਪਾਪੀ ਆਦਮੀ ਵੀ ਜਿਹੜੇ ਹਨ ਨਿਹਾਲ ਤਾਂ ਹੋ ਜਾਂਦੇ ਹੈ ਪਰ ਜੇ ਪਾਪ ਛੱਡ ਦੇਣ ਉਹਨਾਂ ਨੂੰ ਪਾਪੀ ਸਨ ਪਾਪ ਹੀ ਇਸ਼ਟ ਹੈ ਇਸ ਕਰਕੇ ਉਹਨਾਂ ਨੂੰ ਮਤ ਮਾਰਾ ਸਾਨੂੰ ਦਰਸ਼ਨ ਉਹਨਾਂ ਦੇ ਕਰਾਉਣੇ
ਰਵਿਦਾਸ ਭਣੈ ਜੋ ਜਾਣੈ ਸੂ ਜਾਣ
ਰਵਿਦਾਸ ਜੀ ਕਹਿੰਦੇ ਨੇ ਕੋਈ ਕਹਿੰਦੇ ਹੈ ਸੰਤ ਚੰਨਣ ਦੇ ਵਿਰਸ਼ ਹੈ ਕੋਈ ਕਹਿੰਦਾ ਸੰਤ ਮਹਾਤਮਾ ਰੱਬ ਦਾ ਰੂਪ ਹੈ ਅਤੇ ਕੋਈ ਕਹਿੰਦੇ ਹਨ ਕਿ ਬ੍ਰਹਮਾ ਦਾ ਰੂਪ ਹੈ ਕੋਈ ਕਹਿੰਦੇ ਵਿਸ਼ਨੂੰ ਭਗਵਾਨ ਦਾ ਰੂਪ ਹੈ ਕੋਈ ਕਹਿੰਦੇ ਸੰਤ ਹਰੀ ਸਿੰਘ ਹਰੀ ਚੰਦ ਦੇ ਦਾਨੀ ਹਨਗੇ ਇਉਂ ਕੋਈ ਕੁਛ ਕਹੀ ਜਾਂਦਾ ਕਈ ਕਹਿੰਦਾ ਸੰਤ ਸਰਾਫ ਦੇ ਦਿੰਦੇ ਆ ਨਾਗ ਦੀ ਨਹੀਂ ਆਈ ਹੈ ਕਾਲਾ ਨਾਗ ਜਿਵੇਂ ਡੰਗ ਮਾਰ ਕੇ ਮਾਰ ਦਿੰਦਾ ਐਂ ਸੰਤਾਂ ਦੇ ਸਰਾਫੇ ਵੱਜਦੇ ਨੇ ਰਵਿਦਾਸ ਜੀ ਕਹਿੰਦੇ ਨੇ ਇਸ ਪ੍ਰਕਾਰ
ਰਵਿਦਾਸ ਭਣੈ ਜੋ ਜਾਣੈ ਸੋ ਜਾਣ
ਰਵਿਦਾਸ ਜੀ ਕਹਿੰਦੇ ਨੇ ਕੋਈ ਜੋ ਕਿਸੇ ਨੇ ਕੁਛ ਜਾਣਨਾ ਭਾਈ ਚਾਹੇ ਸੰਤਾਂ ਨੂੰ ਚੰਨਣ ਦੇ ਬਾਅਦ ਖੁਸ਼ਬੂਦਾਰ ਭਗਤੀ ਵਾਲੇ ਸਮਝੇ ਅਤੇ ਕੋਈ ਨਾਗਾਂ ਦੀ ਨਹੀਂ ਸ਼ਰਾਫ ਦੇਣ ਵਾਲੇ ਸਮਝੇ, ਜੋ ਕਿਸੇ ਨੂੰ ਜਾਣਨਾ ਬਿਸ਼ੱਕ ਜਾਣੇ।
ਸੰਤ ਅਨੰਤ ਹੈ ਅੰਤਰ ਨਾ।
ਮੇਰਾ ਤਾਂ ਇਹ ਨਿਸ਼ਚਾ ਹੈ ਕਿ ਜਾਣਨੇ ਯੋਗ ਜੋ ਪਰਮੇਸ਼ਵਰ ਹੈ ਉਹਨੂੰ ਸੰਤਾਂ ਨੂੰ ਜਾਣ ਲਿਆ ਹੈ, ਇਸ ਕਰਕੇ ਸੰਤ ਅਨੰਤ ਹੈ ਅੰਤਰ ਨਾਹੀਂ। ਸੰਤਾਂ ਤੇ ਅਨੰਤ ਪਰਮੇਸ਼ਵਰ ਚ ਫਰਕ ਨਹੀਂ, ਕੋਈ ਇੱਕੋ ਹੀ ਰੂਪ ਹਨ।